ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਅਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਅਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ।
ਨਚਿੜਕੀ ਮੈਨੂੰ ਐ ਖੁਦਾ ਗੁੱਸੇ ਨਾਲ ਨਚਿੜਕੀ ਮੈਨੂੰ ਐ ਖੁਦਾ ਲਗਾਤਾਰੀ ਹੈ ਮੈਨੂੰ ਤੇਰਾ ਤੀਰ ਹੁਣ ਲਗਾਤਾਰੀ ਹੈ
ਮੇਰੇ ਤੇ ਹੱਥ ਤੇਰਾ ਦਾਦਾ ਭਾਰੀ ਹੈ
ਗੁੱਸੇ ਨਾਲ ਨਚਿੜ ਕੀ ਮੈਨੂੰ ਐ ਖੁਦਾ ਮੈਨੂੰ ਐ ਖੁਦਾ ਸਭ ਗੁਨਾਹ ਮੇਰੇ ਸਿਰ ਤੋਂ ਲੰਘੇ ਮੇਰੇ ਸਭ ਗੁਨਾਹ
ਤੇਰੇ ਬਾਰੇ ਹੋਏ ਚੁੱਕੇ ਜਾਂਦੇ ਨਾ
ਗੁੱਸੇ ਨਾਲ ਨਚਿੜ ਕੀ ਮੈਨੂੰ ਐ ਖੁਦਾ ਸ਼ੌਕ ਹੈ ਛਿੜਕੀ ਮੈਨੂੰ ਐ ਖੁਦਾ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ ਉਰਦੂ ਅੰਗਰੇਜ਼ੀ ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ ਸਿਹਤ ਮਤਵਾਜ਼ਨ ਖੁਰਾਕ ਤਾਲੀਮ ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ ਪੋਸਟ ਬਾਕਸ ਨੰਬਰ 32 ਲਾਹੌਰ ਪਾਕਿਸਤਾਨ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ
ਸਾਥੀਓ ਮੈਂ ਮਸੀਹ ਯਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਕਲਾਮ ਸੁਣਾ ਸਕਣਾ ਸਾਥੀਓ ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਮਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮਦ ਕਲਾਮ ਨੂੰ ਸੁਣਨੇ ਹਾਂ ਸਾਥੀਓ ਅੱਜ ਅਸੀਂ ਖੁਦਾਮਦ ਕਲਾਮ ਚੋਂ ਇੱਕ ਮੌਜੂਜ਼ੇ ਤੇ ਗੁਰਖੋਸ ਕਰਾਂਗੇ ਜਿਹਦੇ ਵਿੱਚ ਯਿਸੂ ਮਸੀਹ ਨੇ 38 ਬਰਸ ਦੇ ਬਿਮਾਰ ਸ਼ਖਸ ਨੂੰ ਸ਼ਿਫਾ ਦਿੱਤੀ ਸਾਥੀਓ ਸਾਨੂੰ ਆ ਮੌਜੂਜ਼ਾ ਅੰਜੀਲ ਮੁਕੱਦਸ ਵਿੱਚ ਯੋਹੰਨਾ ਰਸੂਲ ਦੀ ਅੰਜੀਲ ਇਹਦੇ 5ਵੇਂ ਬਾਅ ਵਿੱਚ ਪੜ੍ਹਨ ਨੂੰ ਮਿਲਦਾ ਹੈ ਸੋ ਆਓ ਅਸੀਂ ਸਭ ਤੋਂ ਪਹਿਲਾਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ ਅਗਰ ਅਸੀਂ ਯੋਹੰਨਾ ਦੀ ਅੰਜੀਲ ਇਹਦੇ 5 ਬਾਬ ਦੀ 5ਵੀਂ ਤੇ 6ੀ ਆਇਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ ਉੱਥੇ ਇੱਕ ਸ਼ਖਸ ਸੀ ਜਿਹੜਾ 38 ਬਰਸ ਤੋਂ ਬਿਮਾਰੀ ਵਿੱਚ ਸੀ ਉਹਨੂੰ ਯਿਸੂ ਨੇ ਵੇਖਿਆ ਤੇ ਆ ਜਾਣਿਆ ਕਿ ਆ ਬੜੀ ਮੁੱਦਤ ਤੋਂ ਇਸ ਹਾਲਤ ਵਿੱਚ ਏ ਉਹਨੇ ਉਹਨੂੰ ਆਖਿਆ ਕਿ ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ ਸਾਥੀਓ ਅਸੀਂ ਅੰਜੀਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜਦੋਂ ਖੁਦਾਮਦੀ ਯਿਸੂ ਮਸੀਹ ਯਰੂਸ਼ਲਮ ਵਿੱਚ ਸੀ ਉਸ ਵੇਲੇ ਯਿਸੂ ਮਸੀਹ ਉਸ ਹੌਸ ਦੇ ਕੋਲ ਗਿਆ ਜਿਹੜਾ ਇਬਰਾਨੀ ਵਿੱਚ ਬੈਤੇ ਹਸਦਾ ਕਹਿਲਾਉਂਦਾ ਸੀ ਤੇ ਅਸੀਂ ਅੰਜੀਲ ਮੁਕੱਦਸ ਵਿੱਚ ਮਜ਼ੀਦ ਆ ਗੱਲ ਪੜ੍ਹਦੇ ਹਾਂ ਕਿ ਬਹੁਤ ਸਾਰੇ ਬਿਮਾਰ ਲੋਕ ਯਾਨੀ ਕਿ ਅੰਨੇ ਲੰਗੜੇ ਤੇ ਜਿਹੜੇ ਹੋਰ ਮੁਖਤਲਿਫ ਬਿਮਾਰੀਆਂ ਵਿੱਚ ਲੋਕ ਮੁਬਤਲਾ ਸਨ ਉਹ ਉਸ ਹੌਸ ਦੇ ਕੋਲ ਖੜੇ ਹੋਏ ਸਨ ਤੇ ਇਸ ਇੰਤਜ਼ਾਰ ਵਿੱਚ ਸਨ ਕਿ ਕਦੋਂ ਖੁਦਾ ਦਾ ਫਰਿਸ਼ਤਾ ਆਏਗਾ ਤੇ ਹੌਸ ਦੇ ਪਾਣੀ ਨੂੰ ਹਿਲਾਏਗਾ ਕਿਉਂਕਿ ਉਹਨਾਂ ਦਾ ਆ ਈਮਾਨ ਸੀ ਕਿ ਜਦੋਂ ਖੁਦਾ ਦਾ ਫਰਿਸ਼ਤਾ ਪਾਣੀ ਨੂੰ ਹਿਲਾਉਂਦਾ ਹੈ ਅਗਰ ਉਸ ਵੇਲੇ ਬਿਮਾਰ ਸ਼ਖਸ ਉਹਦੇ ਵਿੱਚ ਉਤਰੇਗਾ ਤੇ ਉਹ ਆਪਣੀ ਬਿਮਾਰੀ ਤੋਂ ਸ਼ਿਫਾ ਪਾ ਲਏਗਾ ਸੋ ਬਿਮਾਰ ਲੋਕ ਇਸ ਇੰਤਜ਼ਾਰ ਵਿੱਚ ਸਨ ਕਿ ਖੁਦਾ ਦਾ ਫਰਿਸ਼ਤਾ ਆਵੇ ਤੇ ਉਹ ਹੌਸ ਦੇ ਪਾਣੀ ਨੂੰ ਹਿਲਾਵੇ ਸਾਥੀਓ ਪਾਣੀ ਹਿੱਲਣ ਦੇ ਦੌਰਾਨ ਜਿਹੜਾ ਕੋਈ ਪਹਿਲਾ ਸ਼ਖਸ ਉਹਦੇ ਵਿੱਚ ਉਤਰਦਾ ਸੀ ਸਿਰਫ ਉਹੀ ਸ਼ਿਫਾ ਪਾਉਂਦਾ ਸੀ ਤੇ ਉੱਥੇ ਬਹੁਤ ਸਾਰੇ ਬਿਮਾਰ ਇੰਜ ਦੇ ਵੀ ਸਨ ਜਿਹੜੇ ਕਿ ਕਿਸੇ ਨਾ ਕਿਸੇ ਵਜ੍ਹਾ ਤੋਂ ਰਹਿ ਜਾਂਦੇ ਸਨ ਉਹਨਾਂ ਦੇ ਜਾਣ ਤੋਂ ਪਹਿਲਾਂ ਕੋਈ ਹੋਰ ਪਾਣੀ ਵਿੱਚ ਉਤਰ ਜਾਂਦਾ ਸੀ ਹਰ ਕੋਈ ਇਸ ਕੋਸ਼ਿਸ਼ ਵਿੱਚ ਸੀ ਕਿ ਪਹਿਲਾਂ ਉਹ ਪਾਣੀ ਵਿੱਚ ਉਤਰੇ ਸੋ ਬਹੁਤ ਸਾਰੇ ਬਿਮਾਰ ਲੋਕ ਪਾਣੀ ਵਿੱਚ ਨਾ ਉਤਰਨ ਦੀ ਵਜ੍ਹਾ ਤੋਂ ਮਾਯੂਸ ਹੋ ਜਾਂਦੇ ਪਰ ਫਿਰ ਵੀ ਉਹ ਇਸ ਇੰਤਜ਼ਾਰ ਵਿੱਚ ਰਹਿੰਦੇ ਸਨ ਕਿ ਉਹਨਾਂ ਦੀ ਵਾਰੀ ਆਏ ਤੇ ਉਹ ਪਾਣੀ ਵਿੱਚ ਉਤਰਨ ਤੇ ਸ਼ਿਫਾ ਪਾਣ ਤੇ ਸਾਥੀ ਉੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਕਿਸੇ ਖਾਸ ਮੌਕੇ ਤੇ ਉਸ ਹੌਸ ਦਾ ਪਾਣੀ ਹਿਲਾਇਆ ਜਾਂਦਾ ਸੀ ਤੇ ਆਵਾਮ ਦਾ ਆ ਈਮਾਨ ਸੀ ਕਿ ਜਦੋਂ ਪਾਣੀ ਹਿਲਾਇਆ ਜਾਂਦਾ ਹੈ ਤੇ ਜਿਹੜਾ ਕੋਈ ਪਹਿਲਾਂ ਹੌਸ ਵਿੱਚ ਉਤਰ ਜਾਂਦਾ ਹੈ ਭਾਵੇਂ ਉਹ ਕਿੰਨੀ ਵੀ ਵੱਡੀ ਬਿਮਾਰੀ ਵਿੱਚ ਕਿਉਂ ਨਾ ਮੁਬਤਲਾ ਹੋਏ ਉਹ ਜ਼ਰੂਰ ਸ਼ਿਫਾ ਪਾ ਲਏਗਾ ਸੋ ਲੋਕਾਂ ਦਾ ਆ ਈਮਾਨ ਸੀ ਕਿ ਪਾਣੀ ਨੂੰ ਹਿਲਾਉਣ ਵਾਲੀ ਜਿਹੜੀ ਕੁਦਰਤ ਹੈ ਜਾਂ ਜਿਹੜੀ ਤਾਕਤ ਹੈ ਉਹ ਖੁਦਾ ਦੇ ਫਰਿਸ਼ਤੇ ਨੇ ਸੋ ਇਸ ਲਈ ਸਾਥੀ ਉਹ ਉਸ ਹੌਸ ਦੇ ਚਾਰੋਂ ਪਾਸੇ ਲੋਕ ਬਹੁਤ ਸਾਰੇ ਪਾਏ ਜਾਂਦੇ ਸਨ ਤੇ ਜਿਹੜਾ ਪਾਣੀ ਹਿਲਾਉਣ ਦੇ ਦੌਰਾਨ ਪਹਿਲਾਂ ਛਲਾਂਗ ਮਾਰ ਲੈਂਦਾ ਸੀ ਜਾਂ ਪਾਣੀ ਵਿੱਚ ਜਿਹੜਾ ਪਹਿਲਾਂ ਉਤਰ ਜਾਂਦਾ ਸੀ ਉਹ ਸ਼ਿਫਾ ਪਾ ਲੈਂਦਾ ਸੀ ਮਗਰ ਸਾਥੀ ਅਫਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਜ਼ਿਆਦਾ ਬਿਮਾਰ ਹੁੰਦੇ ਸਨ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਸੀ ਉਹ ਹੌਸ ਦੇ ਨਜ਼ਦੀਕ ਤੇ ਜਾਂਦੇ ਸਨ ਪਰ ਉਹਨਾਂ ਨਾਲ ਪਹਿਲਾਂ ਕੋਈ ਉਹਦੇ ਵਿੱਚ ਉਤਰ ਜਾਂਦਾ ਸੀ ਸੋ ਸਾਥੀਓ ਅਸੀਂ ਅੰਜੀਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਉਹ ਹੌਸ ਜਿਹੜਾ ਕਿ ਯਰੂਸ਼ਲਮ ਵਿੱਚ ਸੀ ਇੱਕ ਦਿਨ ਯਿਸੂ ਮਸੀਹ ਉੱਥੇ ਆਇਆ ਤੇ ਉਹਨੇ ਉੱਥੇ ਵੇਖਿਆ ਕਿ ਬਹੁਤ ਸਾਰੇ ਉੱਥੇ ਬਿਮਾਰ ਲੋਕ ਸ਼ਿਫਾ ਪਾਉਣ ਦੀ ਉਮੀਦ ਵਿੱਚ ਬੈਠੇ ਹੋਏ ਨੇ ਸਾਥੀਓ ਜਿੰਨੇ ਵੀ ਬਿਮਾਰ ਉੱਥੇ ਮੌਜੂਦ ਸਨ ਉਹਨਾਂ ਬਿਮਾਰਾਂ 'ਚੋਂ ਇੱਕ ਇੰਜ ਦਾ ਵੀ ਬਿਮਾਰ ਸੀ ਜਿਹੜਾ ਕਿ ਬਹੁਤ ਜ਼ਿਆਦਾ ਤਕਲੀਫ ਵਿੱਚ ਸੀ ਬਿਮਾਰੀ ਵਿੱਚ ਸੀ ਜਿਹੜਾ ਕਿ ਬਹੁਤ ਜ਼ਿਆਦਾ ਮੁਸੀਬਤ ਵਿੱਚ ਸੀ ਤੇ ਆ ਸ਼ਖਸ ਮਫਲੂਜ ਸੀ ਜਿਹੜਾ ਕਿ 38 ਸਾਲਾਂ ਤੋਂ ਬਿਮਾਰ ਸੀ ਉਹ ਵੀ ਉਸ ਹੌਸ ਦੇ ਕੋਲ ਬੈਠਾ ਹੋਇਆ ਸੀ। ਸਾਥੀਓ, ਉਹਦੀਆਂ ਬਿਮਾਰੀ ਉਹਦੇ ਗੁਨਾਹਾਂ ਦੀ ਵਜ੍ਹਾ ਤੋਂ ਉਹਦੇ 'ਤੇ ਆਈ ਸੀ। ਉਹਦਾ ਕੋਈ ਵੀ ਅਜ਼ੀਜ਼ ਜਾਂ ਰਿਸ਼ਤੇਦਾਰ ਉੱਥੇ ਉਹਦੇ ਕੋਲ ਨਾ ਸੀ, ਬਲਕਿ ਇੰਜ ਵਿਖਾਈ ਦਿੰਦਾ ਸੀ ਕਿ ਨਾ ਸਿਰਫ ਉਹਦੇ ਰਿਸ਼ਤੇਦਾਰਾਂ ਨੇ ਬਲਕਿ ਖੁਦਾ ਨੇ ਵੀ ਉਹਨੂੰ ਤਰਕ ਕਰ ਦਿੱਤਾ ਹੈ। ਜਦੋਂ ਪਾਣੀ ਹਿਲਾਇਆ ਜਾਂਦਾ, ਉਸ ਵੇਲੇ ਕੋਈ ਵੀ ਐਸਾ ਸ਼ਖਸ ਨਹੀਂ ਸੀ ਜਿਹੜਾ ਕਿ ਇਸ ਬਿਮਾਰ ਸ਼ਖਸ ਨੂੰ ਚੁੱਕ ਕੇ ਉਸ ਪਾਣੀ ਵਿੱਚ ਉਤਾਰ ਸਕੇ। ਆ ਬਿਮਾਰ ਸ਼ਖਸ ਖੁਦ ਚੱਲ ਕੇ ਪਾਣੀ ਵਿੱਚ ਨਹੀਂ ਉਤਰ ਸਕਦਾ ਸੀ ਕਿਉਂਕਿ ਆ ਮਫਲੂਜ ਸੀ। ਪਰ ਸਾਥੀਓ, ਇਸ ਉਮੀਦ ਵਿੱਚ ਜ਼ਿੰਦਗੀ ਗੁਜ਼ਾਰਦਾ ਸੀ ਕਿ ਕਿਸੇ ਵੇਲੇ, ਕਿਸੇ ਨਾ ਕਿਸੇ ਵਕਤ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਪਾਣੀ ਵਿੱਚ ਉਤਰੇਗਾ ਅਤੇ ਸ਼ਿਫਾ ਪਾ ਲਏਗਾ। ਸੋ ਉਹਨੂੰ ਜ਼ਿੰਦਗੀ ਦੀ ਉਮੀਦ ਹੈ ਸੀ। ਉਹਦੇ ਦਿਲ ਵਿੱਚ ਬਿਮਾਰੀ ਤੋਂ ਸ਼ਿਫਾ ਪਾਉਣ ਦੀ ਉਮੀਦ ਦੀ ਕਿਰਨ ਮੌਜੂਦ ਸੀ। ਸੋ ਸਾਥੀਓ, ਖੁਦਾਵੰਦ ਯਿਸੂ ਮਸੀਹ ਨੇ ਜਦੋਂ ਉਸ 38 ਸਾਲ ਦੇ ਬਿਮਾਰ ਸ਼ਖਸ ਨੂੰ ਵੇਖਿਆ ਜਿਹੜਾ ਕਿ ਮਫਲੂਜ ਸੀ, ਯਿਸੂ ਮਸੀਹ ਨੂੰ ਉਹਦੇ 'ਤੇ ਤਰਸ ਆਇਆ, ਯਿਸੂ ਮਸੀਹ ਨੂੰ ਉਹਦੇ 'ਤੇ ਰਹਿਮ ਆਇਆ। ਯਿਸੂ ਮਸੀਹ ਨੇ ਵੇਖਿਆ ਕਿ ਉਹਦਾ 'ਤੇ ਉੱਥੇ ਕੋਈ ਵੀ ਨਹੀਂ ਹੈ, ਉਹਦੇ ਇਕੱਲਾ ਹੈ, ਤਨਹਾ ਹੈ। ਸੋ ਯਿਸੂ ਮਸੀਹ ਨੇ ਉਹਦੇ ਕੋਲ ਜਾ ਕੇ ਉਹਨੂੰ ਪੁੱਛਿਆ ਕਿ ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ, ਯਾਨੀ ਕਿ ਕੀ ਤੂੰ ਸ਼ਿਫਾ ਪਾਉਣਾ ਚਾਹੁੰਦਾ ਹੈ। ਸਾਥੀ, ਉਹ ਹੈਰਾਨਗੀ ਦੀ ਗੱਲ ਆਏ ਕਿ ਯਿਸੂ ਮਸੀਹ ਨੇ ਇਸ ਤਰ੍ਹਾਂ ਦਾ ਸਵਾਲ ਉਹਦੇ ਕੋਲੋਂ ਕਿਉਂ ਕੀਤਾ, ਜਦਕਿ ਯਿਸੂ ਮਸੀਹ ਨੇ ਖੁਦ ਇਸ ਗੱਲ ਨੂੰ ਵੇਖਿਆ, ਇਸ ਗੱਲ ਨੂੰ ਜਾਣਿਆ ਕਿ ਉਹ ਬਿਮਾਰ ਹੈ, ਉਹ ਬੜੀ ਤਕਲੀਫ਼ ਵਿੱਚ ਹੈ, ਬੜੀ ਮੁਸੀਬਤ ਵਿੱਚ ਹੈ, ਉਹ ਕਈ ਸਾਲਾਂ ਤੋਂ ਬਿਮਾਰ ਹੈ ਅਤੇ ਉਹ ਮਫਲੂਜ ਹੈ। ਯਿਸੂ ਮਸੀਹ ਨੇ ਫਿਰ ਵੀ ਉਸ ਬਿਮਾਰ ਸ਼ਖਸ ਨੂੰ ਜਿਹੜਾ ਕਿ ਮਫਲੂਜ ਸੀ ਉਹਨੂੰ ਪੁੱਛਿਆ ਕਿ ਕੀ ਤੂੰ ਸ਼ਿਫਾ ਪਾਉਣਾ ਚਾਹੁੰਦਾ ਹੈ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ। ਉਸ ਬਿਮਾਰ ਸ਼ਖਸ ਨੇ ਯਿਸੂ ਮਸੀਹ ਨੂੰ ਕਿਹਾ, ਉਸ ਬਿਮਾਰ ਸ਼ਖਸ ਨੇ ਯਿਸੂ ਮਸੀਹ ਨੂੰ ਜਵਾਬ ਦਿੱਤਾ ਕਿ ਖੁਦਾਵੰਦ, ਮੇਰੇ ਕੋਲ ਕੋਈ ਆਦਮੀ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਏ ਤਾਂ ਮੈਨੂੰ ਹੌਸ ਵਿੱਚ ਉਤਾਰ ਦੇਵੇ, ਬਲਕਿ ਮੇਰੇ ਪਹੁੰਚਦੇ ਦੂਜਾ ਕੋਈ ਪਹਿਲੂ ਮੇਰੇ ਤੋਂ ਉਤਰ ਜਾਂਦਾ ਹੈ। ਸਾਥੀਓ, ਜਦੋਂ ਯਿਸੂ ਮਸੀਹ ਨੇ ਆ ਗੱਲ ਸੁਣੀ, ਯਿਸੂ ਮਸੀਹ ਨੇ ਉਸ ਵੇਲੇ ਆ ਜਾਣਿਆ ਕਿ ਆ ਵਾਕਈ ਬੁਰੀ ਹਾਲਤ ਵਿੱਚ ਪਾਇਆ ਜਾਂਦਾ ਹੈ। ਸੋ ਇਸ ਲਈ ਯਿਸੂ ਮਸੀਹ ਨੇ ਉਹਦੇ ਦੁੱਖ ਨੂੰ ਵੇਖਦੇ ਹੋਇਆਂ, ਉਹਦੀ ਗੱਲ ਨੂੰ ਸੁਣਦੇ ਹੋਇਆਂ ਉਹਦੇ 'ਤੇ ਰਹਿਮ ਕੀਤਾ, ਅਤੇ ਯਿਸੂ ਮਸੀਹ ਨੇ ਉਸ ਬਿਮਾਰ ਨੂੰ ਆ ਫਰਮਾਇਆ ਕਿ ਉੱਠ ਅਤੇ ਆਪਣੀ ਚਾਰਪਾਈ ਉਠਾ ਕੇ ਚੱਲ ਫਿਰ। ਸਾਥੀਓ, ਅਸੀਂ ਅੰਜੀਲੀ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਉਹ ਸ਼ਖਸ ਫੌਰਨ ਤੰਦਰੁਸਤ ਹੋ ਗਿਆ, ਉਹਨੇ ਫੌਰਨ ਸ਼ਿਫਾ ਪਾ ਲਈ, ਉਹ ਚੰਗਾ ਹੋ ਗਿਆ। ਅਤੇ ਉਸੇ ਵੇਲੇ ਹੀ ਜਿਵੇਂ ਹੀ ਯਿਸੂ ਮਸੀਹ ਨੇ ਉਹਨੂੰ ਆ ਫਰਮਾਇਆ ਕਿ ਉੱਠ ਅਤੇ ਆਪਣੀ ਚਾਰਪਾਈ ਉਠਾ ਕੇ ਚੱਲ ਫਿਰ, ਉਹ ਉਸ ਵੇਲੇ ਹੀ ਉੱਠਿਆ ਅਤੇ ਆਪਣੀ ਚਾਰਪਾਈ ਉਠਾ ਕੇ ਚੱਲਣ ਫਿਰਨ ਲੱਗਾ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਦੇ ਕਲਾਮ ਨਾਲ, ਉਹਦੇ ਫਜ਼ਲ ਨਾਲ, ਉਹਦੀ ਰਹਿਮਤ ਨਾਲ ਉਸ ਮਫਲੂਜ ਸ਼ਖਸ ਨੇ ਫੌਰਨ ਸ਼ਿਫਾ ਪਾਈ। ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ 38 ਸਾਲ ਦੇ ਬਿਮਾਰ ਸ਼ਖਸ ਨੂੰ ਸ਼ਿਫਾ ਦਿੱਤੀ। ਸਾਥੀਓ, ਜਿਵੇਂ ਹੀ ਯਿਸੂ ਮਸੀਹ ਨੇ ਉਸ ਬਿਮਾਰ ਸ਼ਖਸ ਨੂੰ ਆ ਹੁਕਮ ਦਿੱਤਾ, ਜਿਵੇਂ ਹੀ ਯਿਸੂ ਮਸੀਹ ਨੇ ਉਹਦੇ ਨਾਲ ਆ ਕਲਾਮ ਕੀਤਾ ਕਿ ਉੱਠ ਅਤੇ ਆਪਣੀ ਚਾਰਪਾਈ ਯਾਨੀ ਕਿ ਆਪਣੀ ਮੰਜੀ ਉਠਾ ਕੇ ਚੱਲ ਫਿਰ, ਅਸੀਂ ਵੇਖਦੇ ਹਾਂ ਕਿ ਉਹਨੇ ਯਿਸੂ ਮਸੀਹ ਦੇ ਕਲਾਮ 'ਤੇ ਸ਼ੱਕ ਨਾ ਕੀਤਾ, ਬਲਕਿ ਉਹਨੇ ਯਿਸੂ ਮਸੀਹ ਦੇ ਕਲਾਮ 'ਤੇ ਯਕੀਨ ਕੀਤਾ ਅਤੇ ਉਹਨੇ ਖੁਦਾ ਦਾ ਹੁਕਮ ਮੰਨਦੇ ਹੋਇਆਂ ਉਹਦੇ 'ਤੇ ਅਮਲ ਕੀਤਾ, ਉੱਠਿਆ ਅਤੇ ਚੱਲਣ ਫਿਰਨ ਲੱਗਾ। ਸੋ ਸਾਥੀਓ, ਜਿਸ ਤਰ੍ਹਾਂ ਯਿਸੂ ਮਸੀਹ ਨੇ ਉਸ 38 ਬਰਸ ਦੇ ਬਿਮਾਰ ਸ਼ਖਸ ਨੂੰ ਸ਼ਿਫਾ ਦਿੱਤੀ, ਅੱਜ ਵੀ ਉਹ ਵੱਡੀ ਤੋਂ ਵੱਡੀ ਅਤੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਸ਼ਿਫਾ ਦੇਣ ਦੀ ਕੁਦਰਤ ਰੱਖਦਾ ਹੈ। ਅਗਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਜਿਸਮ ਵਿੱਚ ਬਿਮਾਰੀ ਪਾਈ ਜਾਂਦੀ ਹੈ, ਅਗਰ ਅਸੀਂ ਵੇਖਦੇ ਕਿ ਸਾਡੇ ਭੈਣ ਭਰਾ, ਸਾਡੇ ਦੋਸਤ, ਅਜ਼ੀਜ਼ ਅਕਰਬ ਜਾਂ ਕੋਈ ਵੀ ਸ਼ਖਸ ਜਿਹੜਾ ਕਿ ਬਿਮਾਰ ਹੈ, ਪਰੇਸ਼ਾਨ ਹੈ ਅਤੇ ਬੜੀ ਮੁਸੀਬਤ ਵਿੱਚ ਹੈ, ਸਾਥੀਓ, ਸਮਝਦਾ ਕਿ ਅਸੀਂ ਐਸੇ ਵੇਲੇ ਹੀ ਯਿਸੂ ਮਸੀਹ ਦੇ ਕੋਲ ਆਈਏ ਅਤੇ ਯਿਸੂ ਮਸੀਹ ਕੋਲੋਂ ਆਪਣੇ ਲਈ ਸ਼ਿਫਾ ਹਾਸਲ ਕਰੀਏ। ਸਾਥੀਓ, ਅਸੀਂ ਈਮਾਨ ਦੇ ਵਸੀਲੇ ਨਾਲ ਯਿਸੂ ਮਸੀਹ ਕੋਲੋਂ ਆਪਣੇ ਲਈ ਸ਼ਿਫਾ ਪਾ ਸਕਦੇ ਹਾਂ, ਕਿਉਂਕਿ ਖੁਦਾਮ ਦਾ ਕਲਾਮ ਫਰਮਾਉਂਦਾ ਕਿ ਬਗੈਰ ਈਮਾਨ ਦੇ ਉਹਨੂੰ ਪਸੰਦ ਆਉਣਾ ਨਾਮੁਮਕਿਨ ਹੈ। ਸੋ ਅਸੀਂ ਖੁਦਾਮ ਦੀ ਯਿਸੂ ਮਸੀਹ ਦੇ ਕਲਾਮ ਅਤੇ ਉਹਦੀ ਜ਼ਾਤ 'ਤੇ ਈਮਾਨ ਰੱਖੀਏ ਅਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਾ ਕਰੀਏ। ਸਾਥੀਓ, ਅਗਰ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਵਾਂਗੇ ਤਾਂ ਫਿਰ ਯਕੀਨਨ ਅਸੀਂ ਵੀ ਆਪਣੀ ਬਿਮਾਰੀਆਂ ਤੋਂ ਸ਼ਿਫਾ ਪਾਵਾਂਗੇ। ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੇ ਉਮੰਗ ਦੇ ਸਫ਼ਾ ਨੰਬਰ 237 ਵਿੱਚ ਆ ਗੱਲ ਲਿਖਦੀ ਹੈ ਕਿ ਉਸੇ ਈਮਾਨ ਦੇ ਜ਼ਰੀਏ ਨਾਲ ਅਸੀਂ ਵੀ ਰੂਹਾਨੀ ਸ਼ਿਫਾ ਪਾ ਸਕਦੇ ਹਾਂ। ਗੁਨਾਹ ਦੀ ਵਜ੍ਹਾ ਤੋਂ ਅਸੀਂ ਵੀ ਅਬਦੀ ਜ਼ਿੰਦਗੀ ਖੋ ਚੁੱਕੇ ਸਾਂ, ਸਾਡੀਆਂ ਰੂਹਾਂ ਲਾਚਾਰ ਅਤੇ ਮਫਲੂਜ ਹੋ ਗਿਆ ਸਨ। ਅਸੀਂ ਬਜ਼ਾਤੇ ਖੁਦ ਹੁਣ ਵੀ ਰਾਸਤ ਜ਼ਿੰਦਗੀ ਨਹੀਂ ਗੁਜ਼ਾਰਦੇ ਹਾਂ। ਅਸੀਂ ਵੀ ਉਸੇ ਤਰ੍ਹਾਂ ਬੇਬਸ ਹਾਂ ਜਿਵੇਂ ਉਹ ਬਿਮਾਰ ਸ਼ਖਸ ਸੀ। ਬਥੇਰੇ ਆਪਣੀ ਬੇਬਸੀ ਦਾ ਇਕਰਾਰ ਕਰਦੇ ਨੇ ਅਤੇ ਉਹਨਾਂ ਦੀ ਦਿਲੀ ਤਮੰਨਾ ਹੈ ਕਿ ਉਹ ਖੁਦਾ ਦੇ ਨਾਲ ਜੁੜ ਜਾਣ। ਉਹ ਕੋਸ਼ਿਸ਼ ਤਾਂ ਕਰਦੇ ਨੇ ਪਰ ਚਲਾ ਉੱਠਦੇ ਨੇ ਅਤੇ ਕਹਿੰਦੇ ਨੇ ਕਿ ਹਾਏ, ਮੈਂ ਕਿੰਨਾ ਹੀ ਬਦਕਿਸਮਤ ਆਦਮੀ ਹਾਂ, ਇਸ ਮੌਤ ਦੇ ਬਦਨ ਤੋਂ ਮੈਨੂੰ ਕੌਣ ਛੁਡਾਏਗਾ। ਸਾਥੀਓ, ਅਗਰ ਅਸੀਂ ਬਿਮਾਰ ਹਾਂ ਰੂਹਾਨੀ ਅਤੇ ਜਿਸਮਾਨੀ ਤੌਰ ਨਾਲ, ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਈਮਾਨ ਦੇ ਬਾਨੀ ਅਤੇ ਕਾਮਲ ਕਰਨ ਵਾਲੀ ਯਿਸੂ ਮਸੀਹ ਨੂੰ ਤੱਕਦੇ ਰਹੀਏ, ਕਿਉਂਕਿ ਯਿਸੂ ਮਸੀਹ ਨੇ ਹੀ ਸਾਨੂੰ ਆਪਣੇ ਖੂਨ ਦੇ ਵਸੀਲੇ ਨਾਲ ਖਰੀਦਿਆ ਹੋਇਆ ਹੈ। ਸਾਥੀ, ਉਹੀ ਆਪਣੀ ਮੁਹੱਬਤ ਭਰੀ ਜ਼ੁਬਾਨ ਨਾਲ ਫਰਮਾਉਂਦਾ ਹੈ ਕਿ ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ, ਕੀ ਤੂੰ ਸ਼ਿਫਾ ਪਾਉਣਾ ਚਾਹੁੰਦਾ ਹੈ। ਅਗਰ ਅਸੀਂ ਯਿਸੂ ਮਸੀਹ ਨੂੰ ਆ ਗੱਲ ਕਹਾਂਗੇ ਕਿ ਹਾਂ, ਇਹ ਖੁਦਾਵੰਦ, ਮੈਂ ਸ਼ਿਫਾ ਪਾਉਣਾ ਚਾਹੁੰਦਾ ਵਾਂ, ਮੈਂ ਚੰਗਾ ਹੋਣਾ ਚਾਹੁੰਦਾ ਵਾਂ, ਤੇ ਫਿਰ ਸਾਥੀਓ ਅਸੀਂ ਉਹਦੇ ਕਲਾਮ ਦੀ ਕੁਦਰਤ ਦੇ ਨਾਲ ਸ਼ਿਫਾ ਪਾਵਾਂਗੇ। ਸਾਥੀਓ, ਖੁਦਾਵੰਦ ਚਾਹੁੰਦਾ ਕਿ ਅਸੀਂ ਆਪਣੀ ਮਰਜ਼ੀ ਉਹਦੇ ਤਾਬ ਰੱਖੀਏ, ਅਸੀਂ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦਿੰਦੇ ਹੋਇਆਂ ਉਹਦਾ ਹੁਕਮ ਮੰਨੀਏ। ਸਾਥੀਓ, ਜਦੋਂ ਅਸੀਂ ਆਪਣੀ ਮਰਜ਼ੀ ਇਸ ਮੁਸੀਬਤ ਦੇ ਤਾਬ ਕਰ ਦੇਵਾਂਗੇ, ਜਦੋਂ ਅਸੀਂ ਉਹਦਾ ਹੁਕਮ ਮੰਨਾਂਗੇ, ਉਸ ਵੇਲੇ ਯਕੀਨਨ ਅਸੀਂ ਸ਼ਿਫਾ ਪਾਵਾਂਗੇ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਸ਼ਿਫਾ ਪਾਉਣ ਦੇ ਇੰਤਜ਼ਾਰ ਵਿੱਚ ਨਾ ਰਹੋ, ਬਲਕਿ ਉਹਦੇ ਕਲਾਮ ਦਾ ਯਕੀਨ ਕਰੋ ਕਿ ਤੁਹਾਡੇ ਲਈ ਸਭ ਕੁਝ ਹੋ ਜਾਏਗਾ। ਆਪਣੀ ਮਰਜ਼ੀ ਯਸੂ ਦੇ ਤਾਬੇ ਕਰ ਦਵੋ, ਤੇ ਜਦੋਂ ਤੁਸੀਂ ਉਹਦਾ ਹੁਕਮ ਮੰਨੋਗੇ, ਉਸ ਵੇਲੇ ਜ਼ਰੂਰ ਤੁਸੀਂ ਸ਼ਿਫਾ ਪਾਓਗੇ। ਅਗਰ ਤੁਸੀਂ ਉਹਦਾ ਹੁਕਮ ਮੰਨੋਗੇ, ਤੇ ਫਿਰ ਭਾਵੇਂ ਕਿਸੇ ਵੀ ਕਿਸਮ ਦੀ ਬੁਰਾਈ ਤੁਹਾਡੇ ਬਦਨ ਵਿੱਚ, ਤੁਹਾਡੀ ਜ਼ਿੰਦਗੀ ਵਿੱਚ ਕਿਉਂ ਨਾ ਹੋਏ, ਖੁਦਾਵੰਦ ਨੂੰ ਦੂਰ ਕਰ ਦੇਗਾ। ਸੋ ਸਾਥੀ, ਉਹ ਗੱਲ ਸੱਚ ਹੈ ਕਿ ਭਾਵੇਂ ਅਸੀਂ ਕਿੰਨੀ ਹੀ ਵੱਡੀ ਬਿਮਾਰੀ ਵਿੱਚ ਹੀ ਕਿਉਂ ਨਾ ਹੋਈਏ, ਭਾਵੇਂ ਸਾਡੀ ਬਿਮਾਰੀ ਕਿੰਨੀ ਹੀ ਪੁਰਾਣੀ ਹੀ ਕਿਉਂ ਨਾ ਹੋਏ, ਯਿਸੂ ਮਸੀਹ ਉਹ ਵਾਹਿਦ ਹਸਤੀ ਏ, ਯਿਸੂ ਮਸੀਹ ਅਜ਼ੀਮ ਤਬੀਬ ਏ, ਅਜ਼ੀਮ ਸ਼ਾਫੀ ਏ, ਜਿਹੜਾ ਕਿ ਸਾਨੂੰ ਸਾਡੇ ਗੁਨਾਹਾਂ ਤੋਂ, ਸਾਡੀ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਹੈ। ਸਾਥੀਓ, ਅਸੀਂ ਆਪਣੀ ਬਿਮਾਰੀਆਂ ਤੋਂ ਸ਼ਿਫਾ ਪਾ ਸਕਦੇ ਹਾਂ, ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾ ਸਕਦੇ ਹਾਂ, ਪਰ ਆ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਯਿਸੂ ਮਸੀਹ ਤੇ ਮਾਨ ਲਿਆਵਾਂਗੇ ਤੇ ਆਪਣੇ ਆਪ ਨੂੰ ਉਹਦੀ ਮਰਜ਼ੀ ਦੇ ਤਾਬੇ ਰੱਖ ਦੇਵਾਂਗੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਬਿਮਾਰ ਲੋਕ ਪਏ ਜਾਂਦੇ ਨੇ, ਬਿਮਾਰੀ ਹਰ ਜਗ੍ਹਾ ਤੇ ਪਈ ਜਾਂਦੀ ਹੈ, ਕਈ ਦਫ਼ਾ ਸਾਨੂੰ ਖੁਦ ਬਿਮਾਰੀਆਂ ਤੋਂ ਗੁਜ਼ਰਨਾ ਪੈਂਦਾ ਹੈ। ਪਰ ਸਾਥੀਓ, ਅਸੀਂ ਸੋਚੀਏ ਕਿ ਜਦੋਂ ਅਸੀਂ ਬਿਮਾਰ ਹੁੰਦੇ ਹਾਂ, ਉਸ ਵੇਲੇ ਅਸੀਂ ਕਿਹਦੇ ਤੇ ਜ਼ਿਆਦਾ ਭਰੋਸਾ ਕਰਨੇ ਆ, ਉਸ ਵੇਲੇ ਅਸੀਂ ਕਿਹਦੇ ਕੋਲ ਜਾਣਾ ਪਸੰਦ ਕਰਨੇ ਆ, ਆਇਆ ਖੁਦਾ ਕੋਲ ਜਾਂ ਫਿਰ ਇਨਸਾਨਾਂ ਦੇ ਕੋਲ। ਸਾਥੀਓ, ਕਈ ਦਫ਼ਾ ਅਸੀਂ ਤਬੀਬਾਂ ਕੋਲ, ਡਾਕਟਰਾਂ ਦੇ ਕੋਲ, ਹਕੀਮਾਂ ਦੇ ਕੋਲ ਭੱਜਨੇ ਆ ਬਿਮਾਰੀਆਂ ਤੋਂ ਸ਼ਿਫਾ ਪਾਉਣ ਦੇ ਲਈ, ਪਰ ਅਸੀਂ ਉਸ ਵੇਲੇ ਖੁਦਾ ਦੇ ਕੋਲ ਬੜਾ ਹੀ ਘੱਟ ਆਉਂਦੇ ਹਾਂ। ਜਦੋਂ ਅਸੀਂ ਹਕੀਮਾਂ, ਤਬੀਬਾਂ ਅਤੇ ਡਾਕਟਰਾਂ ਦੇ ਕੋਲ ਜਾਂਦੇ ਹਾਂ, ਜਦੋਂ ਅਸੀਂ ਵੇਖਦੇ ਹਾਂ ਕਿ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਹੈ, ਜਦੋਂ ਅਸੀਂ ਵੇਖਦੇ ਹਾਂ ਕਿ ਉਹ ਆ ਗੱਲ ਕਹਿੰਦੇ ਨੇ ਕਿ ਸਾਡੇ ਕੋਲ ਇਸ ਬਿਮਾਰੀ ਦਾ ਇਲਾਜ ਨਹੀਂ ਹੈ, ਆ ਬਿਮਾਰੀ ਦਾ ਇਲਾਜ ਹੈ, ਉਸ ਵੇਲੇ ਫਿਰ ਅਸੀਂ ਆਖਰ ਵਿੱਚ ਖੁਦਾ ਦੇ ਕੋਲ ਆਉਂਦੇ ਹਾਂ। ਸਾਥੀਓ, ਕਈ ਦਫ਼ਾ ਅਸੀਂ ਬੜੀ ਦੇਰ ਨਾਲ ਖੁਦਾ ਦੇ ਕੋਲ ਆਉਂਦੇ ਹਾਂ, ਦੇਰ ਹੋਣ ਦੀ ਵਜ੍ਹਾ ਤੋਂ ਅਸੀਂ ਬਿਮਾਰੀ ਦੇ ਨਾਲ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਾਂ, ਅਜ਼ੀਅਤ ਅਤੇ ਪਰੇਸ਼ਾਨੀ ਵਿੱਚ ਮੁਬਤਲਾ ਰਹਿੰਦੇ ਹਾਂ। ਪਰ ਸਾਥੀਓ, ਜਿੰਨੀ ਜਲਦੀ ਅਸੀਂ ਇਸ ਮੁਸੀਬਤ ਦੇ ਕੋਲ ਆਵਾਂਗੇ, ਜਿੰਨੀ ਜਲਦੀ ਅਸੀਂ ਆਪਣੇ ਆਪ ਨੂੰ ਉਹਦੇ ਤਾਬੇ ਕਰ ਦੇਵਾਂਗੇ, ਉਨੀ ਹੀ ਜਲਦੀ ਅਸੀਂ ਉਹਦੇ ਕੋਲੋਂ ਸ਼ਿਫਾ ਪਾਵਾਂਗੇ। ਉਹ ਤੇ ਹਰ ਵੇਲੇ ਸਾਨੂੰ ਸ਼ਿਫਾ ਦੇਣ ਵਿੱਚ ਤਿਆਰ ਰਹਿੰਦਾ। ਸੋ ਸਾਨੂੰ ਇਹ ਚਾਹੀਦਾ ਕਿ ਅਸੀਂ ਆਪਣੇ ਖਾਲਿਕ ਦੇ ਕੋਲ, ਆਪਣੇ ਖੁਦਾਵੰਦ ਦੇ ਕੋਲ ਆਈਏ ਤੇ ਉਹਦੇ ਕੋਲ ਆਪਣੀ ਬਿਮਾਰੀਆਂ ਦੇ ਲਈ, ਗੁਨਾਹਾਂ ਦੇ ਲਈ ਸ਼ਿਫਾ ਮੰਗੀਏ। ਸਾਥੀਓ, ਯਿਸੂ ਮਸੀਹ ਤਬੀਬ ਆਜ਼ਮ ਹੈ, ਹਰ ਬਿਮਾਰੀ ਦਾ ਇਲਾਜ ਉਹਦੇ ਕੋਲ ਹੈ ਵੇ। ਅਗਰ ਅਸੀਂ ਉਹਦੇ ਕੋਲ ਆਵਾਂਗੇ ਤੇ ਯਕੀਨ ਜਾਣੋ, ਅਸੀਂ ਈਮਾਨ ਦੇ ਨਾਲ ਉਹਦੇ ਕੋਲੋਂ ਮੁਫਤ ਸ਼ਿਫਾ ਪਾਵਾਂਗੇ। ਇਸ ਬਿਮਾਰ ਸ਼ਖਸ ਨੇ, ਜਿਹਨੇ ਯਿਸੂ ਮਸੀਹ ਕੋਲੋਂ ਸ਼ਿਫਾ ਪਾ ਲਈ ਸੀ, ਉਹਨੇ ਆਪਣੀ ਬਿਮਾਰੀ ਤੇ ਬਹੁਤ ਸਾਰਾ ਰੁਪਏ ਪੈਸਾ ਖਰਚ ਕਰ ਦਿੱਤਾ ਸੀ, ਪਰ ਉਹਨੂੰ ਕੁਝ ਫਾਇਦਾ ਹਾਸਲ ਨਾ ਹੋਇਆ, ਬਲਕਿ ਹਰ ਸ਼ਖਸ ਨੇ ਉਹਨੂੰ ਕਿਹਾ ਕਿ ਤੇਰੀ ਬਿਮਾਰੀ ਦਾ ਇਲਾਜ ਹੈ। ਜਦੋਂ ਉਹ ਯਰੂਸ਼ਲਮ ਵਿੱਚ ਆਇਆ, ਉਸ ਦੇ ਕੋਲ ਪਹੁੰਚਾਇਆ ਗਿਆ ਜਿਹਦੇ ਤੇ ਸਾਰਿਆਂ ਦੀ ਉਮੀਦ ਸੀ ਕਿ ਜਿਹੜਾ ਕੋਈ ਉਸ ਪਾਣੀ ਵਿੱਚ ਉਤਰੇਗਾ ਉਹ ਸ਼ਿਫਾ ਪਾ ਲਏਗਾ। ਅਸੀਂ ਵੇਖਦੇ ਕਿ ਇਸ ਬਿਮਾਰ ਸ਼ਖਸ ਨੇ ਵੀ ਸ਼ਿਫਾ ਪਾਉਣ ਦੀ ਉਮੀਦ ਆਪਣੇ ਦਿਲ ਵਿੱਚ ਰੱਖੀ। ਪਰ ਸਾਥੀਓ, ਜਦੋਂ ਯਿਸੂ ਮਸੀਹ ਦੇ ਕੋਲ ਆਇਆ, ਯਿਸੂ ਮਸੀਹ ਨੂੰ ਜਦੋਂ ਇਹਨੇ ਆਪਣਾ ਹਾਲ ਅਹਿਵਾਲ ਦੱਸਿਆ, ਯਿਸੂ ਮਸੀਹ ਨੇ ਇਹਦੇ ਤੇ ਰਹਿਮ ਕੀਤਾ ਤੇ ਇਹਨੂੰ ਸ਼ਿਫਾ ਬਖਸ਼ੀ। ਸਾਥੀਓ, ਯਿਸੂ ਮਸੀਹ ਤੇ ਹਰ ਵੇਲੇ ਇਸ ਇੰਤਜ਼ਾਰ ਵਿੱਚ ਰਹਿੰਦਾ ਕਿ ਅਸੀਂ ਆਪਣੇ ਦੁੱਖ ਤੇ ਮੁਸੀਬਤ ਉਹਦੇ ਕੋਲ ਰੱਖੀਏ, ਉਹਨੂੰ ਆਪਣਾ ਹਾਲ ਅਹਿਵਾਲ ਦੱਸੀਏ, ਆਪਣੇ ਦਿਲ ਦੀਆਂ ਗੱਲਾਂ ਉਹਦੇ ਸਾਹਮਣੇ ਰੱਖੀਏ, ਤਾਂ ਕਿ ਖੁਦਾਵੰਦ ਸਾਡੀ ਦੁਆ ਨੂੰ ਸੁਣੇ ਤੇ ਉਹਦਾ ਜਵਾਬ ਦੇਵੇ ਤੇ ਸਾਨੂੰ ਬਰਕਤ ਬਖਸ਼ੇ। ਸਾਥੀਓ, ਜਿਵੇਂ ਉਸ ਸ਼ਖਸ ਨੇ ਆਪਣੀ ਬਿਮਾਰੀ ਤੋਂ ਫੌਰਨ ਸ਼ਿਫਾ ਪਾ ਲਈ, ਅੱਜ ਅਸੀਂ ਵੀ ਆਪਣੀ ਬਿਮਾਰੀਆਂ ਤੋਂ ਫੌਰਨ ਸ਼ਿਫਾ ਪਾ ਸਕਦੇ ਹਾਂ, ਪਰ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਆਪਣੀ ਮਰਜ਼ੀ ਯਿਸੂ ਮਸੀਹ ਦੇ ਤਾਬੇ ਕਰ ਦੇਵਾਂਗੇ, ਜਦੋਂ ਅਸੀਂ ਉਹਦਾ ਹੁਕਮ ਮੰਨਾਂਗੇ, ਉਸ ਵੇਲੇ ਅਸੀਂ ਉਹਦੇ ਕੋਲੋਂ ਆਪਣੇ ਲਈ ਸ਼ਿਫਾ ਪਾ ਲਵਾਂਗੇ। ਸੋ ਸਾਥੀਓ, ਅਸੀਂ ਯਿਸੂ ਮਸੀਹ ਦੇ ਕਲਾਮ ਤੋਂ, ਉਹਦੀ ਜ਼ਿੰਦਗੀ ਤੋਂ ਆਹ ਗੱਲ ਸਿੱਖਦੇ ਹਾਂ ਕਿ ਅਸੀਂ ਖੁਦਾ ਦੀ ਕੁਰਬਤ ਵਿੱਚ ਰਹਿੰਦੇ ਹੋਏ ਹਾਂ, ਉਹਦੇ ਕੋਲੋਂ ਬਰਕਤ ਪਾ ਸਕਦੇ ਹਾਂ, ਉਹਦੇ ਕੋਲੋਂ ਬਿਮਾਰੀਆਂ ਤੋਂ ਸ਼ਿਫਾ ਪਾ ਸਕਦੇ ਹਾਂ, ਭਾਵੇਂ ਸਾਡਾ ਤਾਲੁਕ ਕਿਸੇ ਵੀ ਕੌਮ ਦੇ ਨਾਲ, ਕਿਸੇ ਵੀ ਮਜ਼ਹਬ ਦੇ ਨਾਲ, ਕਿਸੇ ਵੀ ਨਸਲ ਦੇ ਨਾਲ ਕਿਉਂ ਨਾ ਹੋਏ, ਭਾਵੇਂ ਅਸੀਂ ਜੋ ਕੋਈ ਵੀ ਹਾਂ, ਅਗਰ ਸਾਡਾ ਭਰੋਸਾ ਖੁਦਾ ਤੇ ਹੈ ਵੇ, ਅਗਰ ਅਸੀਂ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇ ਦੇਣੇ ਹਾਂ, ਤੇ ਫਿਰ ਅਸੀਂ ਉਹਦੀ ਕੁਦਰਤ ਨੂੰ, ਉਹਦੇ ਜਲਾਲ ਨੂੰ ਵੇਖਾਂਗੇ। ਸਾਥੀਓ, ਖੁਦਾਵੰਦ ਨੇ ਸਾਨੂੰ ਆ ਮੌਕਾ ਬਖਸ਼ਿਆ ਕਿ ਅਸੀਂ ਆਪਣੀ ਮਰਜ਼ੀ ਨੂੰ ਉਹਦੇ ਤਾਬੇ ਰੱਖਦੇ ਹੋਇਆਂ ਉਹਦਾ ਹੁਕਮ ਮੰਨੀਏ, ਉਹਦੇ ਕਲਾਮ ਤੇ ਭਰੋਸਾ ਰੱਖੀਏ, ਉਹਦੇ ਤੇ ਈਮਾਨ ਲਿਆਈਏ, ਤਾਂ ਕਿ ਅਸੀਂ ਬਿਮਾਰੀਆਂ ਤੋਂ ਸ਼ਿਫਾ ਪਾਉਂਦੇ ਹੋਏ ਨਵੀਂ ਜ਼ਿੰਦਗੀ ਨੂੰ ਹਾਸਲ ਕਰਨ ਵਾਲੇ ਬਣੀਏ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਉਹ ਸਾਰੇ ਲੋਕ ਜਿਹੜੇ ਆਪਣੀ ਹਿਕਮਤ ਤੇ ਆਪਣੀ ਤਾਕਤ ਤੇ ਆਪਣੀ ਦੌਲਤ ਤੇ ਭਰੋਸਾ ਕਰਦੇ ਨੇ, ਉਹ ਨਾ ਸਿਰਫ ਖੁਦਾ ਤੋਂ ਜੁਦਾ ਹੋ ਜਾਂਦੇ ਨੇ, ਬਲਕਿ ਉਹ ਅਬਲੀਸ ਦੀ ਕੈਦ ਵਿੱਚ ਚਲੇ ਜਾਂਦੇ ਨੇ। ਅਬਲੀਸ ਉਹਨਾਂ ਤੇ ਕਬਜ਼ਾ ਕਰ ਲੈਂਦਾ ਤੇ ਫਿਰ ਉਹਨਾਂ ਨੂੰ ਅਜ਼ੀਤ ਪਹੁੰਚਾਉਂਦਾ, ਉਹਨਾਂ ਨੂੰ ਬਰਬਾਦ ਕਰ ਦਿੰਦਾ। ਪਰ ਜਿਹੜਾ ਸ਼ਖਸ ਆਪਣੀ ਮਰਜ਼ੀ ਖੁਦਾ ਦੀ ਤਾਬੇ ਕਰ ਦਿੰਦਾ, ਉਹਦੇ ਕਲਾਮ ਨੂੰ ਸੁਣਦਾ, ਉਹਦੇ ਕਲਾਮ ਨੂੰ ਆਪਣੇ ਦਿਲ ਵਿੱਚ ਰੱਖਦਾ ਤੇ ਉਹਦੇ ਹੁਕਮਾਂ ਤੇ ਅਮਲ ਕਰਦਾ, ਉਹ ਸ਼ਖਸ ਖੁਦਾਵੰਦ ਕੋਲੋਂ ਹਿਕਮਤ ਪਾਉਂਦਾ, ਤਾਕਤ ਪਾਉਂਦਾ, ਬਰਕਤ ਤੇ ਬਰਕਤ ਪਾਉਂਦਾ। ਸੋ ਸਾਥੀਓ, ਖੁਦਾਵੰਦ ਕਲਾਮ ਸਾਨੂੰ ਸਾਰਿਆਂ ਨੂੰ ਇਹ ਗੱਲ ਸਿਖਾਉਂਦਾ ਕਿ ਯਿਸੂ ਮਸੀਹ ਦੁਨੀਆ ਦਾ ਨਜਾਤ ਦੇਹਿੰਦਾ ਹੈ। ਉਹ ਇਸ ਲਈ ਇਸ ਦੁਨੀਆ ਵਿੱਚ ਆਇਆ ਕਿ ਅਸੀਂ ਜ਼ਿੰਦਗੀ ਪਾਈਏ ਅਤੇ ਕਸਰਤ ਦੀ ਜ਼ਿੰਦਗੀ ਪਾਈਏ। ਸਾਥੀਓ, ਯਿਸੂ ਮਸੀਹ ਇਸ ਦੁਨੀਆ ਵਿੱਚ ਅਦਾਲਤ ਕਰਨ ਦੇ ਲਈ ਨਹੀਂ ਬਲਕਿ ਨਜਾਤ ਦੇਣ ਦੇ ਲਈ ਇਸ ਦੁਨੀਆ ਵਿੱਚ ਆਇਆ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ 16ਵੀਂ ਅਤੇ 17ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਕਿਉਂਕਿ ਖੁਦਾ ਨੇ ਦੁਨੀਆ ਦੇ ਨਾਲ ਇੰਜ ਦੀ ਮੁਹੱਬਤ ਰੱਖੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਕੋਈ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਕਿਉਂਕਿ ਖੁਦਾ ਨੇ ਬੇਟੇ ਨੂੰ ਦੁਨੀਆਂ ਵਿੱਚ ਇਸ ਲਈ ਨਹੀਂ ਘੱਲਿਆ ਕਿ ਦੁਨੀਆ 'ਤੇ ਸਜ਼ਾ ਦਾ ਹੁਕਮ ਕਰੇ ਬਲਕਿ ਇਸ ਲਈ ਕਿ ਦੁਨੀਆ ਉਹਦੇ ਵਸੀਲੇ ਤੋਂ ਨਿਜਾਤ ਪਾਏ। ਸੋ ਸਾਥੀਓ, ਆਹ ਕਲਾਮ ਅੱਜ ਮੇਰੇ ਲਈ ਅਤੇ ਤੁਹਾਡੇ ਲਈ ਹੈ। ਸੋ ਆਓ ਅੱਜ ਅਸੀਂ ਸਾਰੇ ਆਪਣੇ ਆਪ ਨੂੰ ਮਸੀਹ ਦੇ ਕਦਮਾਂ ਵਿੱਚ ਰੱਖੀਏ। ਅਸੀਂ ਆਪਣੇ ਗੁਨਾਹਾਂ ਤੋਂ ਅਤੇ ਆਪਣੀ ਬਿਮਾਰੀਆਂ ਤੋਂ ਸ਼ਿਫਾ ਪਾਉਣ ਦੇ ਇੰਤਜ਼ਾਰ ਵਿੱਚ ਨਾ ਰਹੀਏ ਬਲਕਿ ਅਸੀਂ ਅੱਜ ਹੀ ਇਸ ਵੇਲੇ ਹੀ ਆਪਣੇ ਆਪ ਨੂੰ ਮਸੀਹ ਦੇ ਤਾਬੇ ਕਰ ਦਈਏ। ਆਪਣੇ ਖਿਆਲਾਤ ਨੂੰ, ਆਪਣੀਆਂ ਸੋਚਾਂ ਨੂੰ, ਆਪਣੇ ਕੰਮਾਂ ਨੂੰ, ਆਪਣੀ ਮਰਜ਼ੀ ਨੂੰ ਮਸੀਹ ਦੇ ਤਾਬੇ ਕਰ ਦਈਏ ਅਤੇ ਉਹਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਜਗ੍ਹਾ ਦਈਏ। ਅਸੀਂ ਇਸ ਮਸੀਹ 'ਤੇ ਇਮਾਨ ਲਿਆਈਏ ਅਤੇ ਉਹਦੇ ਹੁਕਮਾਂ 'ਤੇ ਅਮਲ ਕਰੀਏ ਤਾਂ ਕਿ ਅਸੀਂ ਫੌਰਨ ਆਪਣੇ ਗੁਨਾਹਾਂ ਤੋਂ, ਆਪਣੀ ਬਿਮਾਰੀਆਂ ਤੋਂ ਉਹਦੇ ਕੋਲੋਂ ਸ਼ਿਫਾ ਪਾਈਏ। ਸਾਥੀਓ, ਖੁਦਾਵੰਦ ਦਾ ਕਲਾਮ ਇਸ ਗੱਲ ਦਾ ਐਲਾਨ ਕਰਦਾ ਅਤੇ ਇਸ ਗੱਲ ਦਾ ਦਾਅਵਾ ਕਰਦਾ ਅਤੇ ਇਸ ਗੱਲ ਦਾ ਵਾਅਦਾ ਕਰਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਇਮਾਨ ਲਿਆਏਗਾ ਉਹ ਉਹਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਇਸ ਕਲਾਮ ਦੇ ਨਾਲ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆਹ ਅਪੀਲ ਕਰਨਾ ਕਿ ਤੁਸੀਂ ਯਿਸੂ ਮਸੀਹ 'ਤੇ ਇਮਾਨ ਲਿਆਓ, ਆਪਣੀ ਮਰਜ਼ੀ ਯਿਸੂ ਮਸੀਹ ਦੇ ਤਾਬੇ ਕਰ ਦੇਵੋ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖੋ, ਉਹਦਾ ਹੁਕਮ ਮੰਨੋ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਤੋਂ, ਆਪਣੇ ਗੁਨਾਹਾਂ ਤੋਂ ਸ਼ਿਫਾ ਪਾਓ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਪੇਸ਼ ਕਰੀਏ ਅਤੇ ਉਹਦੇ ਕੋਲੋਂ ਅਸੀਂ ਆਪਣੇ ਲਈ ਸ਼ਿਫਾ ਮੰਗੀਏ, ਆਪਣੇ ਲਈ ਬਰਕਤ ਹਾਸਲ ਕਰੀਏ। ਸੋ ਆਓ ਅਸੀਂ ਖੁਦਾ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ ਅਤੇ ਤੇਰਾ ਪਿਆਰ ਨਿਰਾਲਾ ਹੈ। ਇਹ ਖੁਦਾਵੰਦ, ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਤੂੰ ਸਾਨੂੰ ਕਬੂਲ ਫਰਮਾ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹਾਂ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਨੂੰ ਤੂੰ ਰੂਹਾਨੀ ਅਤੇ ਜਿਸਮਾਨੀ ਬਿਮਾਰੀਆਂ ਤੋਂ ਸ਼ਿਫਾ ਦੇ, ਕਿਉਂਕਿ ਇਹ ਖੁਦਾਵੰਦ, ਅਸੀਂ ਇਸ ਗੱਲ ਤੋਂ ਵਾਕਿਫ ਹਾਂ ਕਿ ਤੂੰ ਹੀ ਸ਼ਾਫੀ ਹੈ, ਹਰ ਬਿਮਾਰੀ ਦਾ ਇਲਾਜ ਤੇਰੇ ਕੋਲ ਹੈ ਵੇ। ਇਹ ਖੁਦਾਵੰਦ, ਇਸ ਜਮਾਇਤ ਵਿੱਚ ਜਿਹੜਾ ਕੋਈ ਵੀ ਬਿਮਾਰ ਹੈ ਤੂੰ ਉਹਨੂੰ ਸ਼ਿਫਾ ਦੇ। ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ ਸ਼ਿਫਾ ਚਾਹੁੰਦਾ ਵਾਂ, ਬਰਕਤ ਚਾਹੁੰਦਾ ਵਾਂ। ਇਹ ਖੁਦਾਵੰਦ, ਤੇਰੇ ਕਲਾਮ ਵਿੱਚ ਕੁਦਰਤ ਪਾਈ ਜਾਂਦੀ ਹੈ, ਸ਼ਿਫਾ ਪਾਈ ਜਾਂਦੀ ਹੈ। ਆਪਣੇ ਪਾਕ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖੋ।